ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਧਰਮ ਜਾਂ ਮਜ਼ਹਬ, ਭਾਗ 8, ਲੇਖ ਨੰਬਰ 53। ਹਰ ਇੱਕ ਖਿਆਲ ਜਾਂ ਕਰਮ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ, ਕੋਈ ਫੀਲਿੰਗ ਹੁੰਦੀ ਹੈ। ਭਾਵਨਾ ਦੀ ਸੂਖਮਤਾ ਅਤੇ ਤੀਬਰਤਾ ਵਿੱਚ ਭਾਵਨਾ ਦੀ ਇੰਟੈਂਸਿਟੀ ਐਂਡ ਸਬਲਾਇਮਿਟੀ ਆਫ ਫੀਲਿੰਗਸ ਵਿੱਚ ਅਮਿਤ ਸ਼ਕਤੀ ਹੁੰਦੀ ਹੈ, ਲਿਮਿਟਲੈਸ ਡਾਇਨਮਿਕ ਪਾਵਰ ਹੁੰਦੀ ਹੈ, ਜਿਸ ਦੇ ਹੈਰਾਨ ਕਰਨ ਵਾਲੇ ਚਮਤਕਾਰ ਹੁੰਦੇ ਹਨ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਦੇ ਪਿਛੋਕੜ ਵਿੱਚ ਵੀ ਕੋਈ ਖਿਆਲ ਜਾਂ ਸ਼ਰਧਾ ਭਾਵਨੀ ਹੁੰਦੀ ਹੈ। ਇਸੇ ਭਾਵਨੀ ਦੀ ਤਹਿ ਵਿੱਚ ਨਿਸ਼ਚਾ, ਸ਼ਰਧਾ, ਸੇਧ, ਸਾਡੀ ਲਾਲਸਾ, ਸਾਡੀ ਭੁੱਖ ਕੀ ਹੈ, ਤੀਬਰਤਾ ਅਤੇ ਖਿੱਚ ਅਨੁਸਾਰ ਹੀ ਸਾਡੇ ਖਿਆਲਾਂ ਅਤੇ ਕਰਮਾਂ ਦੇ ਨਤੀਜੇ ਨਿਕਲਦੇ ਹਨ। ਹਾਂਜੀ, ਧਾਰਮਿਕ ਕਰਮ ਕਿਰਿਆ ਦੇ ਪਿਛੋਕੜ ਵਿੱਚ ਜਾਂ ਖਿਆਲਾਂ ਜਾਂ ਸ਼ਰਧਾ ਭਾਵਨੀ ਜਿਹੜੀ ਹੁੰਦੀ ਹੈ, ਉਸਦੀ ਤਹਿ ਵਿੱਚ ਸਾਡਾ ਕੀ ਨਿਸ਼ਚਾ ਹੈ, ਕਿਹੋ ਜਿਹੀ ਸ਼ਰਧਾ ਹੈ, ਕੀ ਲਾਲਸਾ, ਭੁੱਖ, ਤੀਬਰਤਾ ਹੈ ਜਾਂ ਖਿੱਚ ਹੈ, ਉਸੇ ਅਨੁਸਾਰ ਹੀ ਖਿਆਲਾਂ ਅਤੇ ਕਰਮਾਂ ਦੇ ਨਤੀਜੇ ਨਿਕਲਦੇ ਹਨ। ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਜਿਹਾ ਮੂੰਹ ਕਰ ਪਾਲੀਐ ਤੇ ਹੋਵੇ ਖਾਲਾ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ, ਨਾਨਕ ਕਰਤਾ ਸਭ ਕਿਛ ਜਾਣਦਾ, ਜਿੱਦੋਂ ਕਿਛ ਗੁੱਝਾ ਨਾ ਹੋਏ। ਜਿਹਾ ਪਾਓ ਤੇ ਹੋ ਫਲ ਪਾਇਆ। ਇੱਥੇ ਇੱਕ ਹੋਰ ਗੱਲ ਦੱਸਣੀ ਜ਼ਰੂਰੀ ਹੈ ਕਿ ਭਾਵਨਾ ਅਨੁਸਾਰ ਹੀ ਸਾਡੇ ਕਰਮਾਂ ਦੀ ਅਹਿਮੀਅਤ ਅਤੇ ਕੀਮਤ ਦਾ ਨਿਰਣਾ ਹੁੰਦਾ ਹੈ। ਸਾਡੇ ਕਰਮਾਂ ਦੀ ਅਹਿਮੀਅਤ ਅਤੇ ਕੀਮਤ ਦਾ ਵੀ ਨਿਰਣਾ ਸਾਡੀ ਭਾਵਨਾ ਅਨੁਸਾਰ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਕਰਮਾਂ ਨਾਲੋਂ ਉਹਨਾਂ ਦੇ ਪਿਛੋਕੜ ਵਿੱਚ ਭਾਵਨਾਵਾਂ ਦੀ ਜ਼ਿਆਦਾ ਮਹੱਤਤਾ ਅਤੇ ਕੀਮਤ ਹੁੰਦੀ ਹੈ। ਮੋਟੀਵੇਟਿੰਗ ਫੀਲਿੰਗਸ ਬਿਹਾਈਂਡ ਆਵਰ ਐਕਸ਼ਨਸ ਆਰ ਮੋਰ ਇੰਪੋਰਟੈਂਟ ਐਂਡ ਵੈਲਿਊਏਬਲ ਦੈਨ ਦ ਐਕਸ਼ਨ ਇਟਸੈਲਫ। ਇਹ ਭਾਵਨਾਵਾਂ ਬੜੀਆਂ ਡੂੰਘੀਆਂ ਅਤੇ ਸ਼ਕਤੀਸ਼ਾਲੀ ਹੋ ਸਕਦੀਆਂ ਹਨ, ਜਿਸ ਅਨੁਸਾਰ ਸਾਡੇ ਕਰਮਾਂ ਨੂੰ ਚੰਗਾ ਜਾਂ ਮਾੜਾ ਫਲ ਲੱਗਦਾ ਹੈ। ਇਹ ਅਟਲ ਕੁਦਰਤੀ ਨਿਯਮ ਠੁੱਲੇ ਸਰੀਰਕ ਕਰਮਾਂ ਤੋਂ ਇਲਾਵਾ ਸਾਡੀਆਂ ਸੂਖਮ ਵਲਵਲਿਆਂ, ਖਿਆਲਾਂ, ਵਿਉਂਤਾਂ, ਸਾਡੀਆਂ ਰੀਝਾਂ, ਸੇਵਾ, ਸਾਡੀ ਪ੍ਰੀਤ, ਪਿਆਰ, ਭਗਤੀ, ਈਰਖਾ, ਦੁਐਤ, ਸਾੜਾ, ਕਿਰਨਾ ਆਦਿ, ਯਾਨੀ ਸਾਡੇ ਜੀਵਨ ਦੇ ਹਰ ਪੱਖ ਦੇ ਪਿਛੋਕੜ ਵਿੱਚ ਗੁੱਝੇ ਤੌਰ 'ਤੇ ਗੁਪਤੋ ਗੁਪਤੀ ਇਹ ਅਸੂਲ ਕੰਮ ਕਰਦਾ ਹੈ, ਜਿਸ ਨੂੰ ਸਾਡੀ ਅਲਭ ਬੁੱਧੀ ਸਮਝਣ ਤੋਂ ਅਸਮਰਥ ਹੈ। ਇਹਨਾਂ ਡੂੰਘੇ ਗੁੱਝੇ ਵਲਵਲਿਆਂ ਅਨੁਸਾਰ ਹੀ ਸਾਡਾ ਜੀਵਨ ਬਣਦਾ ਹੈ ਅਤੇ ਖਿੰਨ ਖਿੰਨ ਬਦਲਦਾ ਰਹਿੰਦਾ ਹੈ। ਸੋ ਇਸ ਤਰ੍ਹਾਂ ਇਸ ਆਪੂ ਘੜੇ ਹੋਏ ਜੀਵਨ ਦੀ, ਸਾਡੀ ਪਰਸਨੈਲਿਟੀ ਦੀ ਰੰਗਤ ਜਾਂ ਹਵਾੜ, ਇਹੀ ਸਾਡਾ ਆਪੋ ਆਪਣਾ ਅਸਲੀ ਵਿਆਪਕ ਨਿੱਜੀ ਧਰਮ ਹੈ, ਪਰਸਨਲ ਰਿਲੀਜਨ ਹੈ। ਸਾਡੀ ਆਪੋ ਘੜਾ ਘੜਿਆ ਹੋਇਆ ਜੀਵਨ, ਸਾਡੀ ਪਰਸਨੈਲਿਟੀ, ਉਸਦੀ ਰੰਗਤ ਜਾਂ ਹਵਾੜ ਹੀ ਸਾਡਾ ਅਸਲੀ ਅਮਲੀ ਨਿੱਜੀ ਧਰਮ ਹੈ। ਉਪਰੋਂ ਦਿਖਾਵੇ ਮਾਤਰ ਭਾਵੇਂ ਅਸੀਂ ਕੋਈ ਵੀ ਅਖੌਤੀ ਧਰਮ ਧਾਰੀ ਫਿਰੀਏ, ਇਹ ਸੂਖਮ ਭਾਵਨਾਵਾਂ ਜੀਵ ਦੇ ਪਿਛਲੇ ਜਨਮ ਦੇ ਸੰਸਕਾਰਾਂ, ਹੁਣ ਦੇ ਵਾਤਾਵਰਨ ਤੇ ਸੰਗਤ ਉੱਤੇ ਆਧਾਰਿਤ ਤੇ ਨਿਰਭਰ ਹਨ। ਜ਼ਿਆਦਾਤਰ ਲੋਕ ਧਰਮ ਕਿਸ ਲਈ ਅਪਣਾਉਂਦੇ ਹਨ? ਜ਼ਿਆਦਾਤਰ ਲੋਕ ਹੇਠ ਲਿਖੀਆਂ ਸੰਸਾਰਕ ਤੇ ਪਰਮਾਰਥਕ ਪ੍ਰਾਪਤੀਆਂ ਲਈ ਧਰਮ ਜਾਂ ਇਸ ਦੀਆਂ ਅਨੇਕਾਂ ਸਾਧਨਾਵਾਂ ਅਪਣਾਉਂਦੇ ਹਨ। ਗਰੀਬੀ ਦੂਰ ਕਰਨ ਲਈ, ਪਰੇਸ਼ਾਨੀਆਂ ਦੂਰ ਕਰਨ ਲਈ, ਸਰੀਰਕ ਬਿਮਾਰੀਆਂ ਤੋਂ ਬਚੇ ਰਹਿਣ ਲਈ, ਚਿੰਤਾ ਡਰ ਫਿਕਰ ਦੂਰ ਕਰਨ ਲਈ, ਲੜਾਈ ਝਗੜੇ ਖਤਮ ਕਰਨ ਲਈ, ਅਨੇਕਾਂ ਰੁਕਾਵਟਾਂ ਅਤੇ ਵਿਘਨ ਦੂਰ ਕਰਨ ਲਈ, ਈਰਖਾ ਦੁਐਤ ਖਤਮ ਕਰਨ ਲਈ, ਪਰਾਈ ਟੇਕ ਤੋਂ ਛੁਟਕਾਰਾ ਪਾਉਣ ਲਈ, ਵੈਰੀਆਂ ਤੋਂ ਬਚਣ ਲਈ, ਔਗੁਣਾਂ ਨੂੰ ਦੂਰ ਕਰਨ ਲਈ, ਮਨ ਦੀ ਆਸਾ ਅਤੇ ਤ੍ਰਿਸ਼ਨਾ ਦੂਰ ਕਰਨ ਲਈ, ਪਾਪਾਂ ਤੋਂ ਬਚਣ ਲਈ, ਪਾਪਾਂ ਨੂੰ ਧੋਣ ਲਈ, ਨਰਕ ਤੋਂ ਬਚਣ ਲਈ, ਮਾਨਸਿਕ ਰੋਗਾਂ ਦੀ ਨਿਵਿਰਤੀ ਲਈ, ਜਮ੍ਹਾਂ ਦੀ ਮਾਰ ਤੋਂ ਬਚਣ ਲਈ, ਵਿਕਾਰਾਂ ਦੇ ਘੁੰਮਣ ਘੇਰ ਤੋਂ ਨਿਕਲਣ ਲਈ, ਜਨਮ ਮਰਨ ਦੇ ਗੇੜ ਤੋਂ ਬਚਣ ਲਈ, ਕੁਦਰਤੀ ਸ਼ਕਤੀਆਂ ਦੀ ਕਰੋਪੀ ਤੋਂ ਬਚਣ ਲਈ। ਜਾਂ ਫਿਰ ਅਸੀਂ ਧਰਮ ਕਿਸ ਲਈ ਧਾਰਦੇ ਹਾਂ? ਦੁਨਿਆਵੀ ਇੱਛਾਵਾਂ ਦੀ ਪੂਰਤੀ ਲਈ, ਆਪਣੇ ਔਗੁਣ ਛੁਪਾਉਣ ਲਈ, ਆਪਣੀ ਵਡਿਆਈ ਕਰਾਉਣ ਲਈ, ਧਨ ਜੋਬਨ ਦੀ ਪ੍ਰਾਪਤੀ ਲਈ, ਭਲੇ ਭਲੇਰੇ ਬਣਨ ਲਈ, ਦਿਮਾਗੀ ਗਿਆਨ ਵਧਾਉਣ ਲਈ, ਗਿਆਨ ਗੋਸ਼ਟੀ ਵਿੱਚ ਸਿੰਘ ਅੜਾਉਣ ਲਈ, ਫਲਸਫੇ ਦੇ ਅਖਾੜਿਆਂ ਵਿੱਚ ਜਿੱਤ ਪ੍ਰਾਪਤ ਕਰਨ ਲਈ, ਸਰੀਰਕ ਸੁੱਖਾਂ ਲਈ, ਭਵ ਸਾਗਰ ਤੋਂ ਤਰਨ ਲਈ, ਕਾਰਜ ਰਾਸ ਕਰਨ ਲਈ, ਮਾਇਕੀ ਸਵਾਰਥ ਲਈ, ਸੰਸਾਰਕ ਪਦਾਰਥਾਂ ਦੇ ਰਸ ਭੋਗਾਂ ਲਈ, ਪਰਿਵਾਰ ਦੇ ਵਾਧੇ ਅਤੇ ਸੁਧਾਰ ਲਈ, ਚੜ੍ਹਦੀਆਂ ਕਲਾਂ ਵਾਲੇ ਜੀਵਨ ਲਈ, ਸੰਸਾਰਕ ਅਤੇ ਧਾਰਮਿਕ ਵਿੱਦਿਅਕ ਪ੍ਰਾਪਤੀਆਂ ਲਈ, ਕੁਦਰਤ ਆਤਮਾ ਅਤੇ ਸਰੀਰ ਦੇ ਗੁੱਝੇ ਭੇਦ ਜਾਣਨ ਲਈ, ਸਵਰਗ ਦੀ ਪ੍ਰਾਪਤੀ ਲਈ, ਮੁਕਤੀ ਹਾਸਲ ਕਰਨ ਲਈ, ਆਪਣਾ ਫਰਜ਼ ਪਹਿਚਾਨਣ ਲਈ, ਚੰਗਾ ਆਚਰਨ ਬਣਾਉਣ ਲਈ, ਮਨ ਦੇ ਟਿਕਾਓ ਲਈ, ਮਾਨਸਿਕ ਸ਼ਾਂਤੀ ਲਈ, ਇਸ਼ਟ ਦਾ ਆਸਰਾ ਗ੍ਰਹਿਣ ਕਰਨ ਲਈ, ਮਾਇਆ ਦੇ ਭਰਮ ਭੁਲਾਵੇ ਚੋਂ ਨਿਕਲਣ ਲਈ, ਆਤਮਿਕ ਗਿਆਨ ਦੇ ਪ੍ਰਕਾਸ਼ ਲਈ ਅਤੇ ਪ੍ਰਭੂ ਪ੍ਰੇਮ ਦੀ ਪ੍ਰਾਪਤੀ ਲਈ। ਪਰ ਦੇਖਣ ਵਿੱਚ ਆਉਂਦਾ ਹੈ ਕਿ ਧਰਮ ਅਪਣਾਉਣ ਤੋਂ ਬਾਅਦ ਵੀ ਨਾ ਤਾਂ ਸਾਡੇ ਅੰਦਰੋਂ ਔਗੁਣ ਅਤੇ ਵਿਕਾਰ ਘਟਦੇ ਹਨ ਅਤੇ ਨਾ ਹੀ ਗੁਣਾਂ ਵਿੱਚ ਵਾਧਾ ਨਜ਼ਰ ਆਉਂਦਾ ਹੈ। ਸਗੋਂ ਸਮੁੱਚੇ ਸੰਸਾਰ ਵਿੱਚ ਇਤਨੇ ਧਰਮ ਅਤੇ ਧਰਮ ਪ੍ਰਚਾਰ ਹੁੰਦਿਆਂ ਸਾਡੇ ਸਮਾਜਿਕ, ਧਾਰਮਿਕ ਅਤੇ ਅਧਿਆਤਮਿਕ ਜੀਵਨ ਵਿੱਚ ਹੋਰ ਵੀ ਗਿਰਾਵਟ ਆ ਰਹੀ ਹੈ। ਹੋਰ ਤਾਂ ਹੋਰ, ਜਗਤ ਵਿੱਚ ਧਰਮ ਦਾ ਬੋਲਬਾਲਾ ਤਾਂ ਕੀ ਹੋਣਾ ਸੀ, ਸਗੋਂ ਇਨਸਾਨੀਅਤ ਵੀ ਅਲੋਪ ਹੁੰਦੀ ਜਾਂਦੀ ਹੈ। ਮਾਇਆ ਦੇ ਭਰਮ ਭੁਲੇਖਿਆਂ ਵਿੱਚੋਂ ਉਤਪੰਨ ਹੋਏ ਦੁੱਖ ਕਲੇਸ਼ਾਂ ਤੋਂ ਬਚਣ ਲਈ ਅਤੇ ਪ੍ਰਭੂ ਦੀ ਸੁਖਦਾਈ ਸ਼ਰਨ ਵੱਲ ਪ੍ਰੇਰਨ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਕਰਦੀ ਹੈ। ਜਾਕੋ ਮੁਸ਼ਕਲ ਅੱਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਖ ਵੀ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਚਲ ਹੋਵੇ ਰਾਜ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੈ। ਧਰਮ ਦਾ ਵਿਸ਼ਾ ਅਤ ਡੂੰਘਾ, ਗੁੱਜਾ, ਸੂਖਮ ਅਤੇ ਆਤਮਿਕ ਭੇਦ ਵਾਲਾ ਹੈ। ਇਸ ਕਰਕੇ ਸਾਡੀ ਮਾਇਕੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ, ਬਿਯੋਂਡ ਇੰਟਲੈਕਚੁਅਲ ਕੰਪਰੀਹੈਂਸ਼ਨ। ਇਹੋ ਕਾਰਨ ਹੈ ਕਿ ਧਰਮ ਦੇ ਪ੍ਰਤੀ, ਹਾਂਜੀ, ਧਰਮ ਦੇ ਪ੍ਰਤੀ ਅਗਿਆਨਤਾ, ਗਲਤ ਫਹਿਮੀਆਂ, ਭੁਲੇਖੇ, ਵਿਤਕਰੇ, ਦਿਖਾਵਾ ਅਤੇ ਪਖੰਡ ਫੈਲਿਆ ਹੋਇਆ ਹੈ, ਜਿਸ ਕਾਰਨ ਸਾਡੀ ਧਾਰਮਿਕ ਘਾਲਨਾ, ਕਰਮ ਕਿਰਿਆ, ਜਪ ਤਪ, ਹੱਠ ਆਦਿ ਸਾਰੇ ਲਾਭਹੀਨ, ਫੋਕੇ, ਅਜਾਈ, ਦਿਖਾਵੇ ਮਾਤਰ ਅਤੇ ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਧਿਆਨ ਲਗਾਏ ਠਗਿਓ ਸਭ ਲੋਗਨ, ਸੀਸ ਜਟਾ ਲੱਖ ਹਾਥ ਬੜਾਏ, लाज गई कछ काज सरयो नह, प्रेम बिना प्रभ पान न आए। इन्हां परम भुलेखियां विच कीते हुए धार्मिक कर्म किरिया, हां जी, इन्हां परम भुलेखियां विच कीते हुए धार्मिक कर्म किरिया तो उचेरे सुचेरे चंगेरे निर्वाण निर्मल गुप्त गैबी इको एक इलाही रस रूपी विस्माद रूपी रंग रूपी प्रेम रूपी शब्द रूपी नाम रूपी एक आत्मिक धर्म है, जिस प्रथाए गुरबाणी इं रोशनी पाउंदी है। केवल कर्म परम से चीनो, धर्म कर्म अनुरागो, सर्व धर्म में श्रेष्ठ धर्म, हर को नाम जप निर्मल कर्म, नानक हर कीर्तन कर अटल एहो धर्म, बल्यो चराग अंधार में सब कल उधरी एक नाम धर्म। संसार दे पंजां तत्तां विचों अग्नि भी एक तत्त है। ये अग्नि तत्त संसार दे जीवन दे हर पक्ष विच गुज्जे तौर ते प्रवेश ते प्रवृत्त है। संसार नूं ये अग्नि तत्त सूरज कोलों मिलिया है। सूरज दे अनेकां होर गुण हन ते इन्हां सारियां गुणां विच भी अग्नि तत्त प्रवृत्त है। मिसाल दे तौर ते साडे सारे जीवां विच जो जठर अग्नि है वह भी इसे अग्नि तत्त दी ही अंश ते स्वरूप है। बनस्पति विच जो अग्नि गुज्जे तौर ते छुपी हुई है वह भी इस अग्नि तत्त दी ही प्रतीक है। सगल बनस्पत में बैसंतर, सगल दूध में किया। इसे तरह बनस्पति दी लक्कड़ का फूस पत्तियां विच भी ये अग्नि लुकी हुई है। इस गुज्जे अग्नि तत्त नूं जगाउन या प्रगटाउन लई बाहरों किसे अग्नि दे लांबे दी लोड़ है। बाहरले लांबे तो बगैर लक्कड़ नूं अग नहीं लग सकती ते विचला अग्नि तत्त गुज्जा ही लुकिया ही रहिंदा है। अ स्पार्क इज नेसेसरी टू इग्नाइट एंड मैनिफेस्ट द लेटेंट फायर हिडन इन ऑल टाइप्स ऑफ फ्यूल। एंड इसे तरह अकाल पुरख प्रेम स्वरूप है, तदे तां इसनूं प्रेम पुरख अत प्रीतम रंग रत्ता लाल प्यारा रंगीला प्रेम पिरी आदि लफ्जा नाल याद कीता जांदा है। परमात्मा दे अनेकां गुण हन ते इन्हां सारियां गुणां विच आत्मिक प्रेम दी अंश हुंदी है। ए इलाही प्रीत डोरी प्रेम कणी प्रेम अंश प्रेम स्वप्ना प्यार खिच प्यार तार प्यार तांग कायनात दे जर्रे जर्रे विच कवाओ हुक्म नाम राही प्रवेश होके रव रही भरपूर है। जतर ततर दिशा विसा होए फैलियो अनुराग, सब मैं वसै अतीत अनुरागी, रंग रत्ता मेरा साहिब रव रया भरपूर। इस तरह ये इलाही प्रेम अग्नि साडे हर एक जीव दे अंतरात्मे गुज्जे तौर ते प्रवेश है, पर साडे माइकी परम भुलावे दे बदलां हेठ लुकी हुई है। ये इलाही प्रेम स्वप्ना अनुभवी आत्मिक मंडल दी वस्तु है, जो साडी माइकी अलप बुद्धि दी समझ ते पकड़ तो परे है। इस अंतरात्मे प्रेम स्वप्ना नूं जगाउन लई या बाहर वार प्रगटाउन लई कोई बाहरली प्रेम चंग्याड़ी दी जाग छो नदर कर्म दी लोड़ है, जो सिर्फ गुरमुख प्यारे तत् जोग के बेते महापुरखां द्वारा ही हो सकती है। हां जी, साडे सारयां दे अंदर जो प्रेम स्वप्ना है इसनूं जगाउन या बाहर वार प्रगटाउन लई कोई बाहरली प्रेम चंग्याड़ी दी जाग दी छो दी लोड़ है, जो सिर्फ गुरमुख प्यारे तत् जोग के बेते महापुरखां द्वारा ही लग सकती है। साध संगत बिना भाव नहीं उपजै, भाव बिन भगत नहीं होए तेरी। प्यार खिच नूं महसूस करना, प्रेम विच खिचे जाना, प्रेम स्वयं दा रस मानना, ਆਤਮ ਗਿਆਨ ਦਾ ਪ੍ਰਕਾਸ਼ ਹੋਣਾ, ਇਲਾਹੀ ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੀਤ ਡੋਰੀ ਵਿੱਚ ਪਰੋਤੇ ਜਾਣਾ, ਸ਼ਬਦ ਵਿੱਚ ਤਾਰੀਆਂ ਲਾਉਣੀਆਂ, ਨਾਮ ਦਾ ਰੰਗ ਮਾਨਣਾ, ਇਹੀ ਇਲਾਹੀ ਇੱਕੋ ਇੱਕ ਸਰਬੱਗ ਅਟਲ ਅਪੁੱਲ ਸਾਰੇ ਵਿਸ਼ਵ ਦਾ ਆਤਮਿਕ ਧਰਮ ਹੈ, ਯੂਨੀਵਰਸਲ ਰਿਲੀਜਨ ਹੈ। ਫਿਰ ਪੜ੍ਹੀਏ, ਪਿਆਰ ਖਿੱਚ ਨੂੰ ਮਹਿਸੂਸ ਕਰਨਾ, ਪ੍ਰੇਮ ਵਿੱਚ ਖਿੱਚੇ ਜਾਣਾ, ਪ੍ਰੇਮ ਸਵੈਪਨਾ ਦਾ ਰਸ ਮਾਨਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੀਤ ਡੋਰੀ ਵਿੱਚ ਪਰੋਤੇ ਜਾਣਾ, ਨਾਮ ਦਾ ਰੰਗ ਮਾਨਣਾ ਹੀ ਇਲਾਹੀ ਇੱਕੋ ਇੱਕ ਸਰਬੱਗ ਅਟਲ ਅਪੁੱਲ ਸਾਰੇ ਵਿਸ਼ਵ ਦਾ ਆਤਮਿਕ ਧਰਮ ਹੈ। ਸਤਿਗੁਰ ਮਤ ਪਰਥਾਓ ਸਦਾ ਅਨੁਰਾਗ ਹੈ, ਪਿਰਮ ਪਿਆਲੇ ਸਾਓ ਮਸਤਕ ਭਾਗ ਹੈ। ਇਸੇ ਅੰਤਰਮੁਖੀ ਆਤਮਿਕ ਧਰਮ ਦੇ ਬੁੱਝਣ, ਸੀਜਣ, ਪਹਿਚਾਨਣ, ਕਮਾਉਣ ਤੇ ਸਮਾਉਣ ਲਈ ਬਾਹਰਲੇ ਮਾਨਸਿਕ ਧਰਮ ਰਚੇ ਗਏ ਸਨ। ਇਹਨਾਂ ਧਰਮਾਂ ਦੇ ਬਾਹਰਲੇ ਪਾਠ, ਪੂਜਾ, ਵਿਚਾਰ, ਕਰਮ ਕਿਰਿਆ, ਮਰਿਆਦਾ, ਲਿਬਾਸ, ਧਾਰਮਿਕ ਚਿੰਨ੍ਹ ਕੇਵਲ ਅੰਦਰਲੀ ਸੂਖਮ ਅਦ੍ਰਿਸ਼ਟ ਆਤਮਿਕ ਭਾਵਨਾ ਜਾਂ ਦੈਵੀ ਗੁਣਾਂ ਨੂੰ ਪ੍ਰਗਟ ਕਰਨ ਲਈ ਸਥੂਲ ਸੰਕੇਤ ਸਨ। ਪਰ ਅਸੀਂ ਇਹਨਾਂ ਸੰਕੇਤਾਂ ਨੂੰ ਨਾ ਸਮਝਦੇ ਹੋਏ ਸਿਰਫ ਚਿੰਨ੍ਹਾਂ ਨੂੰ ਲਿਪਟ ਕੇ ਧਰਮੀ ਬਣੇ ਬੈਠੇ ਹਾਂ। ਜਿਸ ਗਹਿਰੇ ਮਨੋਰਥ ਨਾਲ ਗੁਰੂਆਂ ਅਵਤਾਰਾਂ ਨੇ ਸਾਨੂੰ ਇਹ ਚਿੰਨ੍ਹ ਆਦਿ ਬਖਸ਼ੇ ਸਨ, ਉਹਨਾਂ ਦੀ ਅੰਦਰਲੀ ਦੈਵੀ ਸੂਖਮ ਸਵਾਦਲੀ ਮੂਲ ਭਾਵਨਾ ਤੋਂ ਵਾਂਝੇ ਹੋ ਕੇ ਬਾਹਰਲੇ ਕਰਮ ਕਾਂਡਾਂ ਦੇ ਜਾਲ ਵਿੱਚ ਫਸ ਕੇ ਆਪਣੀ ਬਹੁਤ ਸਾਰੀ ਘਾਲਣਾ, ਸਮਾਂ ਤੇ ਪੈਸਾ ਅਸੀਂ ਗੁਆ ਬੈਠਦੇ ਹਾਂ। ਮਿਸਾਲ ਦੇ ਤੌਰ ਤੇ ਧਾਰਮਿਕ ਸਥਾਨਾਂ ਦੇ ਇਰਦ ਗਿਰਦ ਇਸ਼ਨਾਨ ਲਈ ਸਰੋਵਰ ਬਣੇ ਹੋਏ ਹਨ। ਇਹਨਾਂ ਵਿੱਚ ਮੱਛੀਆਂ ਹੁੰਦੀਆਂ ਹਨ। ਇਹ ਸਰੋਵਰ ਤੇ ਮੱਛੀ ਇਹ ਇਸ਼ਾਰਾ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਇੱਕ ਅਥਾਹ ਠੰਡਾ ਤੇ ਨਿਰਮਲ ਜਲ ਹੈ। ਜਿਗਿਆਸੂ ਨੇ ਮੱਛੀ ਦੀ ਨਿਆਈ ਹਮੇਸ਼ਾ ਆਪਣੀ ਸੁਰਤ ਨੂੰ ਨਾਮ ਵਿੱਚ ਪਰੋ ਕੇ ਰੱਖਣਾ ਹੈ, ਨਹੀਂ ਤਾਂ ਜਿਗਿਆਸੂ ਰੂਪ ਮੱਛਲੀ ਪ੍ਰਭੂ ਪ੍ਰੇਮ ਦੇ ਜਲ ਵਿੱਚੋਂ ਨਿਕਲ ਕੇ ਮਰ ਜਾਵੇਗੀ। ਇੱਕੋ ਸਰੋਵਰ ਵਿੱਚ ਸਾਰਿਆਂ ਦਾ ਇਸ਼ਨਾਨ ਕਰਨਾ ਇਸ ਗੱਲ ਦਾ ਵੀ ਲਖਾਇਕ ਹੈ ਕਿ ਰੱਬ ਸਭ ਦਾ ਸਾਂਝਾ ਹੈ ਤੇ ਇੱਕ ਹੈ, ਤੇ ਅਸੀਂ ਜ਼ਾਤ ਪਾਤ ਤੇ ਹੋਰ ਅਨੇਕਾਂ ਵਿਤਕਰੇ ਛੱਡ ਕੇ ਸਾਂਝੀ ਵਾਲਤਾ ਤੇ ਆਪਸੀ ਪ੍ਰੇਮ ਪਿਆਰ ਦੇ ਭਾਗੀ ਬਣਨਾ ਹੈ। ਇਹੀ ਦੈਵੀ ਸੇਧ ਗੁਰੂ ਦੇ ਸਾਂਝੇ ਲੰਗਰ ਵਿੱਚ ਵੀ ਮਿਲਦੀ ਹੈ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਏਕ ਪਿਤਾ ਏਕਸ ਕੇ ਹੰਬਾਰਿਕ, ਤੂੰ ਮੇਰਾ ਗੁਰਹਾਈ, ਤੂੰ ਜਲ ਨਿਧ ਹਾਂ ਜਲ ਕਾ ਮੀਨ, ਜਲ ਮੈਂ ਰਹੋ ਜਲੈ ਬਿਨ ਖੀਨ। ਪਰ ਬੇਅੰਤ ਧਾਰਮਿਕ ਪਾਠ, ਪੂਜਾ, ਕਰਮ ਕਿਰਿਆ ਕਰਦੇ ਹੋਇਆਂ ਵੀ ਸਰੀਰਕ, ਮਾਨਸਿਕ ਤੇ ਆਤਮਿਕ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਬੇਅੰਤ ਧਾਰਮਿਕ ਪਾਠ, ਪੂਜਾ, ਕਰਮ ਕਿਰਿਆ ਕਰਦਿਆਂ ਹੋਇਆਂ ਵੀ ਅਸੀਂ ਸਰੀਰਕ, ਮਾਨਸਿਕ ਤੇ ਆਤਮਿਕ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ। ਜਦ ਮਰਜ਼ ਵੱਧ ਜਾਂਦੀ ਹੈ, ਬਿਮਾਰੀ ਵੱਧ ਜਾਂਦੀ ਹੈ, ਤਾਂ ਉਸ ਦੇ ਕਾਰਨਾਂ ਦੀ ਖੋਜ ਤੇ ਸ਼ਨਾਖਤ, ਡਾਇਗਨੋਸਿਸ ਕਰਨ ਦੀ ਲੋੜ ਹੈ ਤਾਂ ਕਿ ਉਸ ਦਾ ਸਹੀ ਇਲਾਜ ਹੋ ਸਕੇ। ਜੇ ਗੌਹ ਨਾਲ ਵਿਚਾਰਿਆ ਜਾਵੇ ਤਾਂ ਸਾਡੇ ਮਾਨਸਿਕ ਤੇ ਆਤਮਿਕ ਰੋਗਾਂ ਦੇ ਕਾਰਨ ਇਉਂ ਪ੍ਰਤੀਤ ਹੁੰਦੇ ਹਨ, ਸਾਡੀ ਮਰਜ਼ ਦੀ ਡਾਇਗਨੋਸਿਸ ਕਰਦੇ ਹਨ। ਪਹਿਲਾ, ਸਾਨੂੰ ਆਪਣੇ ਇਸ਼ਟ ਗੁਰੂ ਜਾਂ ਰੱਬ ਦੇ ਅਸਲੀ ਸਰੂਪ ਦਾ ਧੁੰਦਲਾ, ਅਧੂਰਾ ਜਾਂ ਗਲਤ ਗਿਆਨ ਹੁੰਦਾ ਹੈ। ਦੂਸਰਾ, ਸਾਨੂੰ ਆਪਣੇ ਇਸ਼ਟ ਉੱਤੇ ਓਪਰਾ ਜਿਹਾ ਹੀ ਭਰੋਸਾ ਹੁੰਦਾ ਹੈ ਤੇ ਮਾਇਕੀ ਆਸਰਿਆਂ ਦੀ ਪਕੜ ਜ਼ਿਆਦਾ ਹੁੰਦੀ ਹੈ। ਤੀਸਰਾ, ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਜਾਂ ਰਚਨਾਵਾਂ ਦੇ ਅੰਤਰੀਵ ਭਾਵਾਂ ਦਾ ਗਿਆਨ ਨਹੀਂ ਹੁੰਦਾ। ਇਹਨਾਂ ਰਚਨਾਵਾਂ ਜਾਂ ਬਾਣੀਆਂ ਦੇ ਅਖਰੀ ਅਰਥ ਜਾਣਨ ਦੇ ਬਾਵਜੂਦ ਸਾਡਾ ਪਾਠ ਕੀਰਤਨ ਭਾਵਨਾ ਰਹਿਤ ਰਸਮੀ ਰਟਨ ਮਕੈਨੀਕਲ ਹੀ ਹੁੰਦਾ ਹੈ। ਪੰਜਵਾਂ, ਧਾਰਮਿਕ ਸਾਧਨਾਵਾਂ ਨੂੰ ਵੀ ਅਸੀਂ ਠੀਕ ਨੀਅਤ ਨਾਲ ਨਹੀਂ ਅਪਣਾਉਂਦੇ, ਸਗੋਂ ਕੇਵਲ ਦਿਖਾਵੇ ਲਈ ਅਪਣਾਉਂਦੇ ਹਾਂ। ਭਜਨ ਬੰਦਗੀ ਦੀ ਸੇਧ ਤੇ ਮੰਤਵ ਵੀ ਸਾਡਾ ਗਲਤ ਹੁੰਦਾ ਹੈ। ਦੈਵੀ ਖਿੱਚ ਘੱਟ ਜਾਣ ਕਾਰਨ ਲਗਾਤਾਰ ਅਭਿਆਸ ਨਹੀਂ ਹੁੰਦਾ ਤੇ ਫਿਰ ਆਪਣੀ ਪੁਰਾਣੀ ਮਾਨਸਿਕ ਹਾਲਤ ਵਿੱਚ ਅਸੀਂ ਆ ਜਾਂਦੇ ਹਾਂ। ਅੱਠਵਾਂ, ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਨਸੀਬ ਨਹੀਂ ਹੁੰਦੀ। ਜੇ ਕਿਸੇ ਤਤ ਜੋਗ ਕੇ ਬੀਤੇ ਗੁਰਮੁਖ ਦੀ ਸੰਗਤ ਨਸੀਬ ਹੁੰਦੀ ਵੀ ਹੈ ਤਾਂ ਅਸੀਂ ਠੀਕ ਨੀਅਤ ਤੇ ਸ਼ਰਧਾ ਭਾਵਨੀ ਨਾਲ ਲਗਾਤਾਰ ਲਾਹਾ ਨਹੀਂ ਲੈਂਦੇ। ਦਸਵਾਂ, ਦੁੱਖ ਆ ਜਾਣ ਕਾਰਨ ਅਸ਼ਰਧਕ ਹੋ ਜਾਂਦੇ ਹਾਂ ਤੇ ਧਾਰਮਿਕ ਮਾਰਗ ਦੀ ਸਾਧਨਾ ਨੂੰ ਛੱਡ ਜਾਂਦੇ ਹਾਂ। ਗਿਆਰਵਾਂ, ਧਾਰਮਿਕ ਗਿਆਨ ਘੋਟਣਾ ਸਿਰਫ ਇੱਕ ਮਾਨਸਿਕ ਮਨੋਰੰਜਨ ਸ਼ੁਗਲ ਤੇ ਦਿਖਾਵੇ ਦਾ ਜ਼ਰੀਆ ਬਣ ਕੇ ਰਹਿ ਜਾਂਦਾ ਹੈ। ਧਾਰਮਿਕ ਉਪਦੇਸ਼ਾਂ ਦੀ ਅਸੀਂ ਅੰਤਰਮੁਖੀ ਕਮਾਈ ਨਹੀਂ ਕਰਦੇ, ਕੇਵਲ ਸ਼ਰੀਅਤ ਮਰਿਆਦਾ ਤੇ ਧਾਰਮਿਕ ਚਿੰਨ੍ਹਾਂ ਵਿੱਚ ਹੀ ਫਸ ਕੇ ਲਕੀਰ ਦੀ ਫਕੀਰੀ ਕਰਦਿਆਂ ਅਸੀਂ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕਰ ਛੱਡਦੇ ਹਾਂ। ਧਰਮ ਨੂੰ ਅਸੀਂ ਮਾਇਕੀ ਲਾਭ ਲਈ ਵਰਤਦੇ ਹਾਂ। ਧਾਰਮਿਕ ਪ੍ਰਚਾਰ ਵਿੱਚ ਅਮਲੀ ਜੀਵਨ ਦੀ ਘਾਟ ਜਾਂ ਅਨਹੋਂਦ ਕਾਰਨ ਇਸ ਦਾ ਆਮ ਲੋਕਾਂ ਤੇ ਅਸਰ ਬਹੁਤ ਘੱਟ ਹੁੰਦਾ ਹੈ। ਮਨ ਦੀਆਂ ਨੀਵੀਆਂ ਰੁਚੀਆਂ ਨਾਲ ਅਸੀਂ ਲਗਾਤਾਰ ਜੰਗ ਨਹੀਂ ਕਰਦੇ। ਸੱਚੇ ਸੁੱਚੇ ਸਾਧ ਸੰਗਤ ਦੇ ਪਵਿੱਤਰ ਮਾਹੌਲ ਤੋਂ ਵਾਂਝੇ ਹਾਂ। ਰੰਗ ਤਮਾਸ਼ਿਆਂ ਦੀ ਰੁਚੀ ਜ਼ਿਆਦਾ ਹੋਣ ਕਰਕੇ ਧਾਰਮਿਕ ਸਾਧਨਾ ਲਈ ਸਾਡੇ ਕੋਲ ਬਹੁਤ ਘੱਟ ਵਕਤ ਹੁੰਦਾ ਹੈ। ਸਾਡੀ ਨਿੱਤ ਦੀ ਕਿਰਤ ਤੇ ਸੰਗਤ ਠੀਕ ਨਾ ਹੋਣ ਕਰਕੇ ਥੋੜ੍ਹੀ ਜਿਹੀ ਕੀਤੀ ਪਾਠ ਪੂਜਾ ਦਾ ਅਸਰ ਅਸੀਂ ਰੋਜ਼ ਰੋੜ ਛੱਡਦੇ ਹਾਂ। ਬਾਰੰਬਾਰ ਦੇ ਅਭਿਆਸ ਤੇ ਅਮਲੀ ਜੀਵਨ ਵੱਲ ਧਿਆਨ ਨਹੀਂ ਦਿੰਦੇ, ਪ੍ਰੈਕਟੀਕਲ ਜੀਵਨ ਵੱਲ ਧਿਆਨ ਨਹੀਂ ਦਿੰਦੇ। ਸੂਖਮ ਹਉਮੈ ਕਾਰਨ ਧਾਰਮਿਕ ਈਰਖਾ ਤੇ ਕੱਟੜਤਾ ਬੜੀਆਂ ਵੱਡੀਆਂ ਰੁਕਾਵਟਾਂ ਬਣ ਜਾਂਦੀਆਂ ਹਨ। ਸਿਮਰਨ, ਕੀਰਤਨ, ਪਾਠ, ਕਥਾ, ਇਤਿਹਾਸ ਤੇ ਸਰੀਰਕ ਸੇਵਾ ਆਦਿ ਨੂੰ ਸਹੀ ਭਾਵਨਾ ਤੇ ਮਾਤਰਾ ਵਿੱਚ, ਕਰੈਕਟ ਮੋਟੀਵੇਸ਼ਨ ਐਂਡ ਪ੍ਰਪੋਰਸ਼ਨ ਵਿੱਚ ਅਸੀਂ ਨਹੀਂ ਗ੍ਰਹਿਣ ਕਰਦੇ। ਕਿ ਸਿਮਰਨ, ਕੀਰਤਨ, ਪਾਠ, ਕਥਾ, ਇਤਿਹਾਸ, ਸਰੀਰਕ ਸੇਵਾ ਆਦਿ ਨੂੰ। 23, ਸਾਡਾ ਖਾਣਾ, ਪੀਣਾ, ਸੌਣਾ, ਪਹਿਨਣਾ ਵੀ ਠੀਕ ਸੇਧ ਤੇ ਸੰਤੁਲਨ ਵਿੱਚ ਨਹੀਂ ਹੁੰਦਾ। ਧਾਰਮਿਕ ਸਾਧਨਾ ਨੂੰ ਅਸੀਂ ਸਭ ਤੋਂ ਹੇਠਲਾ ਦਰਜਾ, ਲੋਐਸਟ ਪ੍ਰਾਇਓਰਿਟੀ ਦਿੱਤੀ ਹੁੰਦੀ ਹੈ। ਧਾਰਮਿਕ ਸਾਧਨਾ ਨੂੰ ਆਪਣੀ ਪੂਜਾ ਕਰਾਉਣ ਲਈ ਰਿੱਧੀਆਂ ਸਿੱਧੀਆਂ ਵਰ ਸਰਾਪ ਵਿੱਚ ਫਸ ਕੇ ਆਪਣੀ ਆਤਮਿਕ ਤਰੱਕੀ ਵਿੱਚ ਆਪ ਹੀ ਰੁਕਾਵਟ ਬਣ ਜਾਂਦੇ ਹਾਂ। ਬਾਹਰਮੁਖੀ ਧਿਆਨਹੀਨ ਪਾਠ ਪੂਜਾ ਨੂੰ ਹੀ ਅਸੀਂ ਸੰਪੂਰਨ ਧਰਮ ਸਮਝੀ ਬੈਠੇ ਹਾਂ ਤੇ ਇਸ ਵਿੱਚ ਹੀ ਸੰਤੁਸ਼ਟ ਹਾਂ। ਇਸ ਧਾਰਮਿਕ ਝੂਠੀ ਤਸੱਲੀ ਵਿੱਚ ਹੀ ਅਸੀਂ ਭਲੇ ਭਲੇਰੇ, ਵੱਡੇ ਵਡੇਰੇ ਬਣ ਕੇ ਆਫਰੇ ਫਿਰਦੇ ਹਾਂ ਤੇ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ। ਇਸ ਤਰ੍ਹਾਂ ਸਾਡੀ ਧਾਰਮਿਕ ਹੰਗਤਾ ਹੋਰ ਵੀ ਵੱਧ ਰਹੀ ਹੈ ਤੇ ਇਸ ਧਾਰਮਿਕ ਹੰਗਤਾ ਦੁਆਰਾ ਅਸੀਂ ਹੋਰਨਾਂ ਨਾਲ ਘਿਰਨਾ ਤੇ ਤਵੱਸੁਬ ਨਾਲ ਪੇਸ਼ ਆਉਂਦੇ ਹਾਂ। ਇਸ ਤਰ੍ਹਾਂ ਸਾਡੀ ਹਉਮੈ ਨੂੰ ਹੋਰ ਪੱਠੇ ਪੈਂਦੇ ਹਨ ਤੇ ਇਸ ਪ੍ਰਬਲ ਹਉਮੈ ਨਾਲ ਅਸੀਂ ਸਹੀ ਆਤਮਿਕ ਸੇਧ ਤੋਂ ਦੂਰ ਹੋ ਜਾਂਦੇ ਹਾਂ। ਇਸ ਸੂਖਮ ਹਉਮੈ ਨਾਲ ਅਸੀਂ ਨਾਮ ਤੋਂ ਵਾਂਝੇ ਰਹਿੰਦੇ ਹਾਂ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। 31ਵਾਂ ਕਾਰਨ ਦੱਸਦੇ ਹਨ ਕਿਉਂ ਸਾਡੀ ਮਰਜ਼ ਵਧੀ ਜਾਂਦੀ ਹੈ, ਕਿ ਦੈਵੀ ਗੁਣਾਂ ਦੇ ਹੰਕਾਰ ਕਾਰਨ ਆਪਣੀ ਪੂਜਾ ਕਰਾਉਣ ਦੀ ਇੱਛਾ ਬਣੀ ਰਹਿੰਦੀ ਹੈ। ਸੋ ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਅਮਲੀ ਜੀਵਨ ਦੀ ਕਸਵੱਟੀ ਉੱਤੇ ਇੱਕ ਸਧਾਰਨ ਮਨੁੱਖ ਤੇ ਧਾਰਮਿਕ ਕਰਮ ਕਿਰਿਆ ਵਾਲੇ ਧਰਮੀ ਵਿੱਚ ਕੋਈ ਫਰਕ ਨਹੀਂ ਹੁੰਦਾ, ਬਲਕਿ ਸਧਾਰਨ ਭੋਲੇ ਭਾਲੇ ਮਨੁੱਖ ਮਾਨਸਿਕ ਫੱਟੀ ਸਾਫ ਹੋਣ ਕਾਰਨ ਧਾਰਮਿਕ ਉਪਦੇਸ਼ ਛੇਤੀ ਗ੍ਰਹਿਣ ਕਰ ਸਕਦੇ ਹਨ। ਦੂਸਰੇ ਪਾਸੇ ਹੌਧਾਰੀ ਦਿਮਾਗੀ ਗਿਆਨ ਦੀ ਪਾਨ ਚੜੀ ਹੋਣ ਕਰਕੇ ਆਤਮਿਕ ਪ੍ਰਭਾਵ ਪੈਣਾ ਕਠਿਨ ਹੈ। ਅਸਲ ਵਿੱਚ ਧਰਮ ਜੀਵ ਨੂੰ ਪਸ਼ੂ ਤੋਂ ਮਾਨਸ, ਮਾਨਸ ਤੋਂ ਦੇਵਤਾ ਤੇ ਦੇਵਤਾ ਤੋਂ ਗੁਰਮੁਖ ਜਾਂ ਹਰੀਜਨ ਬਣਾਉਣ ਲਈ ਇੱਕ ਜ਼ਰੀਆ, ਤਰੀਕਾ, ਪੌੜੀ, ਸਾਧਨ, ਰਸਤਾ, ਜੋਗ, ਜੁਗਤ ਦੱਸਣ ਲਈ ਰਚੇ ਗਏ ਹਨ। ਧਰਮ ਸਾਨੂੰ ਪਸ਼ੂ ਤੋਂ ਮਾਨਸ, ਮਾਨਸ ਤੋਂ ਦੇਵਤੇ ਤੇ ਦੇਵਤੇ ਤੋਂ ਗੁਰਮੁਖ ਬਣਾਉਣ ਲਈ ਇਹ ਇੱਕ ਸਾਧਨ ਰਚੇ ਗਏ ਸਨ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੇ ਸਰੂਪ ਵਿੱਚ ਘੜਿਆ ਹੈ ਤੇ ਉਸ ਦੀ ਆਤਮਿਕ ਤਰੱਕੀ ਲਈ ਧਰਮ ਰਚੇ ਸਨ। ਪਰ ਜੇਕਰ ਮਾਨਸ ਕੀ ਜਾਤ ਵਿੱਚ ਵਿਚਰਦਿਆਂ ਹੋਇਆਂ ਅਸੀਂ ਪਸ਼ੂਆਂ ਵਰਗੇ ਕਰਮ ਕਰਦੇ ਹਾਂ ਤਾਂ ਅਸੀਂ ਇਸ ਮਨੁੱਖ ਜਾਤੀ ਦਾ ਅਪਮਾਨ ਕਰਦੇ ਹਾਂ ਤੇ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਅਕਿਰਤ ਕੰਨ ਹੁੰਦੇ ਹਾਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਬਿਨ ਸਿਮਰਨ ਗਰਧਵ ਕੀ ਨਿਆਈ, ਬਿਨ ਸਿਮਰਨ ਕੂਕਰ ਹਰਕਾਇਆ। ਸੋ ਜੇਕਰ ਧਰਮ ਨੂੰ ਗ੍ਰਹਿਣ ਕਰਕੇ ਸਾਡਾ ਜੀਵਨ ਉੱਚਾ ਤੇ ਅਧਿਆਤਮਿਕ ਨਹੀਂ ਹੁੰਦਾ ਤਾਂ ਸਾਡਾ ਧਰਮ ਧਾਰਨਾ ਇੱਕ ਦਿਖਾਵਾ, ਇੱਕ ਰੀਸ, ਪਖੰਡ, ਮਨ ਦੀ ਝੂਠੀ ਤਸੱਲੀ ਜਾਂ ਸ਼ੁਗਲ ਹੀ ਬਣ ਕੇ ਰਹਿ ਜਾਂਦਾ ਹੈ। ਹਾਂਜੀ, ਜੇ ਧਰਮ ਨੂੰ ਗ੍ਰਹਿਣ ਕਰਕੇ ਸਾਡਾ ਜੀਵਨ ਉੱਚਾ ਤੇ ਅਧਿਆਤਮਿਕ ਨਹੀਂ ਹੁੰਦਾ ਤਾਂ ਸਾਡਾ ਧਰਮ ਧਾਰਨਾ ਇੱਕ ਦਿਖਾਵਾ, ਰੀਸ, ਪਖੰਡ ਤੇ ਸ਼ੁਗਲ ਹੀ ਬਣ ਕੇ ਰਹਿ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗੁਰਬਾਣੀ ਵਿਚਾਰ ਲੇਖ ਨੰਬਰ 53, ਧਰਮ ਜਾਂ ਮਜ਼ਹਬ, ਭਾਗ 8। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ, ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ 132 ਗੁਰਬਾਣੀ ਵਿਚਾਰ ਦੇ ਵੱਖ ਵੱਖ ਵਿਸ਼ਿਆਂ ਉੱਤੇ ਅਨੁਭਵੀ ਲੇਖ ਲਿਖੇ ਹਨ। ਨਾਮ ਮਾਤਰ ਭੇਟਾ ਉੱਤੇ ਸਾਰੇ ਲੇਖ ਪੰਜਾਬੀ ਔਰ ਹਿੰਦੀ ਵਿੱਚ ਸਟਾਲ 'ਤੇ ਉਪਲਬਧ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।